ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਆ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਆ ਰਹਾਉ ਕੋਟ ਪਰਾਧ ਹਮਾਰੇ ਖੰਡਹੁ ਅਨਕ ਵਿਧੀ ਸਮਝਾਵਹੁ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵਹੁ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਸੁਹਾਵਣੇ ਤਖ਼ਤ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਅੱਜ ਅੰਮ੍ਰਿਤ ਵੇਲੇ ਪਾਵਨ ਫੁਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੇ ਵਿਚਾਰ ਭਾਵ ਨੂੰ ਬੜੀ ਉਤਸੁਕਤਾ ਦੇ ਸਹਿਤ ਜਾਣਨ ਵਾਸਤੇ PTC ਪੰਜਾਬੀ ਚੈਨਲ ਦੇ ਸਨਮੁੱਖ ਬੈਠੇ ਆਪਣੇ ਘਰਾਂ ਵਿੱਚ ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਛਤਰ ਛਾਇਆ ਦਾ ਆਨੰਦ ਮਾਣ ਰਹੇ ਪਰਮ ਸਨਮਾਨਯੋਗ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜਿਸ ਪਾਵਨ ਫੁਰਮਾਨ ਦਾ ਮੂਲ ਪਾਠ ਭਾਈ ਸਾਹਿਬ ਜੀ ਦੀ ਮਿੱਠੀ ਰਸਨਾ ਤੋਂ ਸ਼ਰਵਣ ਕੀਤਾ ਹੈ, ਸੋ ਇਹ ਅੰਮ੍ਰਿਤ ਬਚਨ ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹੇਤ, ਸ਼ਾਂਤੀ ਦੇ ਪੁੰਜ, ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਰਾਗ ਧਨਾਸਰੀ ਦੇ ਅੰਦਰ ਉਚਾਰਨ ਕੀਤਾ ਹੋਇਆ ਇਹ 12ਵਾਂ ਸ਼ਬਦ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 673 ਤੋਂ ਆਰੰਭ ਹੋ ਕੇ ਅੰਗ 674 ਦੇ ਉੱਪਰ ਸੰਪੰਨ ਹੁੰਦਾ ਹੈ। ਅੱਜ ਦੇ ਅੰਮ੍ਰਿਤਮਈ ਬੋਲਾਂ ਦੇ ਰਾਹੀਂ ਸਤਿਗੁਰਾਂ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ, ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ, ਬੜੇ ਹੀ ਸਰਲ ਔਰ ਬੜੇ ਹੀ ਸੁਖੈਣ ਸ਼ਬਦਾਂ ਦੀ ਵਰਤੋਂ ਕਰਦਿਆਂ ਅਸਾਂ ਜੀਵਾਂ ਨੂੰ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ ਕਿ हे ਭਾਈ, ਜੋ ਤੇਰਾ ਇਸ਼ਟ ਦੇਵ ਹੈ, ਜੋ ਵਾਹਿਗੁਰੂ ਅਕਾਲ ਪੁਰਖ ਹੈ, ਜੋ ਗੁਰ ਪਰਮੇਸ਼ਰ ਹੈ, ਸਭ ਤੋਂ ਪਹਿਲਾਂ ਤੂੰ ਉਸਦੇ ਕੀਤੇ ਹੋਏ ਉਪਕਾਰਾਂ ਦਾ ਧੰਨਵਾਦ ਕਰ, ਉਸ ਦੀ ਮਹਿਮਾ ਨੂੰ ਗਾਇਨ ਕਰ, ਔਰ ਧੰਨਵਾਦ ਕਰਨ ਤੋਂ ਬਾਅਦ ਜੋ ਤੇਰੀ ਦਿਲੀ ਮਨਸ਼ਾ ਹੈ, ਜੋ ਤੇਰੀ ਕਾਮਨਾ ਹੈ, ਉਹ ਸਤਿਗੁਰਾਂ ਦੇ ਸਨਮੁਖ ਰੱਖ। ਕਿਉਂਕਿ ਬਹੁਤਾਤ ਵਿੱਚ ਤੁਸੀਂ, ਮੈਂ, ਆਪਾਂ ਸਾਰੇ ਜਾਣਦੇ ਹਾਂ, ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ ਨਾ, ਅਤੇ ਅਰਦਾਸ ਦੇ ਵਿੱਚ ਸਾਡੇ ਬੋਲ ਜਿਹੜੇ ਹੁੰਦੇ ਨੇ ਉਹ ਵਧੇਰੇ ਮੰਗਾਂ ਵਾਲੇ ਹੁੰਦੇ ਨੇ ਕਿ ਸਤਿਗੁਰੂ ਜੀ ਮੇਰਾ ਆਹ ਵੀ ਕੰਮ ਕਰ ਦਿਓ, ਮੇਰਾ ਉਹ ਵੀ ਕੰਮ ਕਰ ਦਿਓ, ਕਾਰੋਬਾਰਾਂ 'ਚ ਵਾਧੇ ਹੋ ਜਾਣ, ਮੇਰੇ ਬੱਚੇ ਸੈਟਲ ਹੋ ਜਾਣ। ਗੱਲ ਕਿ ਸਾਡੀਆਂ ਮੰਗਾਂ ਵਾਲੇ ਸ਼ਬਦ ਜਿਹੜੇ ਹੈ ਉਹਨਾਂ ਦੀ ਪਰਮਾਰ ਹੁੰਦੀ ਹੈ, ਪਰੰਤੂ ਧੰਨਵਾਦ ਵਾਲੇ ਬੋਲ ਜਿਹੜੇ ਨੇ ਉਹ ਬਹੁਤ ਘੱਟ ਹੋਇਆ ਕਰਦੇ ਨੇ। ਇਸ ਵਾਸਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਆਪਣੇ ਗੁਰੂ ਦੇ ਹਜ਼ੂਰ ਜਾਂਦੇ ਹਾਂ, ਆਪਣੇ ਇਸ਼ਟ ਨੂੰ ਹਾਜ਼ਰ ਨਾਜ਼ਰ ਮੰਨਦੇ ਹਾਂ, ਉਸ ਦੇ ਕੀਤੇ ਹੋਏ ਉਪਕਾਰਾਂ ਨੂੰ ਚੇਤੇ ਵਿੱਚ ਰੱਖਦਿਆਂ ਹੋਇਆਂ ਇਸ ਦਾ ਧੰਨਵਾਦ ਕਰਨਾ ਚਾਹੀਦਾ ਹੈ, ਬਲਕਿ ਕਹਿਣਾ ਚਾਹੀਦਾ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ। ਉਸ ਤੋਂ ਬਾਅਦ ਜਿਵੇਂ ਅਸੀਂ ਦੇਖਦੇ ਹਾਂ ਆਪਣੇ ਪਰਿਵਾਰਾਂ ਦੇ ਵਿੱਚ, ਬੱਚਿਆਂ ਦੀ ਇੱਕ ਬੜੀ ਫਿਤਰਤ ਹੁੰਦੀ ਹੈ, ਜਦੋਂ ਉਹਨਾਂ ਦਾ ਕੋਈ ਮਾਂ ਬਾਪ ਵਧੀਆ ਚੀਜ਼ ਲੈ ਕੇ ਘਰ ਦੇ ਵਿੱਚ ਆਉਂਦਾ ਹੈ ਅਤੇ ਬੱਚੇ ਨੇ ਉਸ ਵਸਤੂ ਦੀ ਮੰਗ ਨਹੀਂ ਕੀਤੀ ਹੁੰਦੀ, ਜਦੋਂ ਬੱਚਾ ਦੇਖਦਾ ਹੈ ਤਾਂ ਉਹ ਬੜੇ ਲਾਡ ਨਾਲ, ਬੜੇ ਪਿਆਰ ਨਾਲ ਆਪਣੇ ਮਾਤਾ ਪਿਤਾ ਦੇ ਗਲ ਲੱਗਦਾ ਹੈ ਔਰ ਕਹਿੰਦਾ ਹੈ, ਮੰਮਾ ਤੁਸੀਂ ਕਿੰਨੇ ਚੰਗੇ ਹੋ, ਪਾਪਾ ਤੁਸੀਂ ਕਿੰਨੇ ਚੰਗੇ ਹੋ, ਆਹ ਤਾਂ ਮੈਂ ਚੀਜ਼ ਤੁਹਾਡੇ ਕੋਲੋਂ ਮੰਗੀ ਨਹੀਂ ਸੀ, ਤੁਸੀਂ ਲੈ ਆਉਂਦੀ ਹੈ ਅਤੇ ਬਹੁਤ ਵਧੀਆ, ਬੜੀ ਪਿਆਰੀ ਹੈ। ਅਤੇ ਨਾਲ ਉਹ ਬੜੇ ਭੋਲੇ ਭਾਵ ਜੇ ਦੇ ਵਿੱਚ, ਬੜੇ ਲਾਡ ਜੇ ਨਾਲ ਕਹਿੰਦਾ, ਮੰਮਾ ਜੇ ਕਿਤੇ ਆਹ ਵੀ ਚੀਜ਼ ਲੈ ਆਉਂਦੇ ਤਾਂ ਹੋਰ ਵੀ ਵਧੀਆ ਗੱਲ ਬਣਨੀ ਸੀ, ਪਾਪਾ ਜਿੱਥੇ ਤੁਸੀਂ ਇੰਨਾ ਕੁਝ ਲੈ ਕੇ ਦਿੱਤਾ ਹੈ ਨਾ, ਕਿਤੇ ਆਹ ਵੀ ਇੱਕ ਮੈਨੂੰ ਛੋਟੀ ਜਿਹੀ ਚੀਜ਼ ਲੈ ਦਿਓ ਅਤੇ ਬਹੁਤੀ ਗੱਲ ਬਣੇ। ਵੇਖੋ ਉਹ ਬੱਚੇ ਦਾ ਸਟਾਈਲ ਕਿੱਡਾ ਵਧੀਆ ਹੈ, ਗੱਲ ਕਰਨ ਦਾ ਢੰਗ ਕਿੱਡਾ ਵਧੀਆ ਹੈ। ਅਤੇ ਮੈਂ ਕਈ ਦਫ਼ਾ ਇਹ ਬੇਨਤੀ ਕਰਦਾ ਹੈ, ਜੇ ਸਿੱਖਣ ਵਾਲਾ ਵਿਅਕਤੀ ਹੋਵੇ ਤਾਂ ਉਹ ਆਪਣੇ ਘਰ ਦੇ ਵਿੱਚੋਂ ਹੀ ਬਹੁਤ ਕੁਝ ਸਿੱਖ ਸਕਦਾ ਹੈ, ਅਤੇ ਸਿੱਖ ਤਾਂ ਹੈ ਹੀ ਸਿੱਖਿਆਰਥੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਧੰਨਵਾਦ ਤੋਂ ਬਾਅਦ ਅਸੀਂ ਆਪਣੀ ਮੰਗ ਰੱਖਦੇ ਹਾਂ। ਅੱਜ ਦੇ ਪਾਵਨ ਸ਼ਬਦ ਦੀਆਂ ਰਹਾਉ ਵਾਲੀਆਂ ਅੰਮ੍ਰਿਤਮਈ ਪੰਕਤੀਆਂ ਦੇ ਰਾਹੀਂ ਕਿਰਪਾ ਕੀਤੀ ਹੈ ਕਿ ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਣਹੀ ਲਹੀਐ ਰਹਾਉ। ਹੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ, ਮੇਰੀ ਜ਼ਬਾਨ ਇੱਕ ਹੈ ਔਰ ਤੇਰੇ ਗੁਣ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ। ਮੈਂ ਆਪਣੀ ਜ਼ਿਬਾ ਦੇ ਨਾਲ ਤੇਰੇ ਕਿਹੜੇ ਕਿਹੜੇ ਕੀਤੇ ਹੋਏ ਉਪਕਾਰ ਨੂੰ ਦੱਸਾਂ, ਕਿਹੜਾ ਕਿਹੜਾ ਮੈਂ ਤੇਰਾ ਕੀਤਾ ਹੋਇਆ ਉਪਕਾਰ ਜਿਹੜਾ ਜਿਤਾਵਾਂ। ਸੱਚੀ ਗੱਲ ਇਹ ਹੈ, ਮੈਂ ਤਾਂ ਕੇਵਲ ਆਪਣੇ ਆਪ ਨੂੰ ਹੀ ਮੋਹਰੀ ਰੱਖਿਆ ਕਿ ਸਤਿਗੁਰੂ ਅੱਜ ਮੈਂ ਨਿਤਨੇਮ ਕੀਤਾ ਜੀ, ਸਤਿਗੁਰੂ ਅੱਜ ਮੈਂ ਸੇਵਾ ਕੀਤੀ, मैं ते अपने आप नूं जिताउंदा रहा, तेरे कीते हुए उपकारां नूं ते कदी चेते च लियांदा ही नहीं। मेरी जेबा एक है, तेरे कीते हुए उपकार बहुत ज्यादे ने। तेरे गुण बहुते मैं एक ना जानिया, तेरे बड़े कीते हुए उपकार सी, परंतु मेरे कोलों एक भी जानिया ना गया। मैं तेरे नाल गिले शिकवे करदा रहा, असी भुलेखा ही खा गए, जो सानू चाहिदा सी शायद वह रब ने दिता नहीं, असी अपनी अकल दे घोड़े दड़ाउंदे रहे। हुण कृपा करो कि मैं मूर्ख किश दीजे, मैनू कोई एहो जी बुद्ध दिओ, एहो जी अकल दिओ। परणवत नानक सुन मेरे साहिबा, डुबदा पत्थर लीजै। हुण इस डुबदे हुए पत्थर नूं बचा लवो। तेरे गुण जेड़े ने मेरे उपर कीते हो, पुकार जेड़े ने बेशुमार ने, और तेरा अंत भी कोई नहीं पा सकता। असी पढ़ते हाँ, सब सुरती मिल सुरत कमाई, सब कीमत मिल कीमत पाई, ज्ञानी ध्यानी गुर गुर हाई, कहण ना जाई तेरी तिल वड्याई। असी तेरे गुणा का, तेरे किते उपकारा का अंत नहीं पा सकते, क्योंकि अंत को चाहन जो गए सो आए अंत गवाए। किसी व्यक्ति ने तेरा अंत नहीं पाया, जिहवा एक कवन गुण कही है, बेशुमार बेअंत स्वामी, तेरो अंत न किणही लहीए रहाओ। आओ शब्द दियां आरंभ वालियां पावन पंक्तियां का पाठ जिहड़ा ਉਹ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, नायक खासम हमारे।
हे मेरे वाहिगुरु अकाल पुरख जीओ, तुसी साडे दाते हो, दातां देण वाले हो। कई बार आपां ये विचार सांझी करदे आ, मैं दुबारा दोहराउण दी गुस्ताखी चाहांगा। याद रहे, दाते बहुते नहीं हुंदे, दाता केवल ते केवल एक है। और जपजी साहब जी की बाणी के अंदर रोजाना ही गुरमुख प्यारे, नानक नाम लेवा, अमृतमई बाणी नूं प्यार करन वाले पढ़ते और सरवण करते ने। गुरा एक देह बुझाई, सबना जीया का एक दाता, सो मैं विसर ना जाई। जां असीं पढ़ते हाँ कि ददा दाता एक है, सब को देवन हार, देंदा तोट ना आवई अगणत भरे भंडार। तो यह भी अमृत बोल जेड़े ने साढ़े तो विसरे हुए नहीं है कि देंदा दे लेंदे थक पाहे, जुगा जुगंतर खाही खाहे। दाता उन्हूं कहा जाता है जेड़ा कदी भी साढ़े कोलों कुछ मंगदा नहीं है, जिन्हों किसी प्रकार का कोई तमा नहीं है, चाहना नहीं है। वेखो वाहिगुरु अकाल पुरख नूं इस गल की भी भुख नहीं है कि कोई व्यक्ति जिहड़ा है, ये जिहड़ी मैं सृष्टि पैदा की है, कायनात पैदा की है, कोई जीव जंतु ये मनुख मेरा शुकराना करे, उन्हूं इस गल की कोई ललसा नहीं, कोई भुख नहीं है। क्योंकि माँ बाप का धनवाद करो चाहे ना करो, वह अपने फर्ज की पूर्ति करता है कि मैं बच्चों नूं पैदा किया, इन्हां लई चंगी खुराक होवे, चंगी पोशाक होवे, बच्चा लायक होवे, बच्चा नलायक होवे, वह सारयां दी योग परवरिश करता है। असी कलगीधर पातशाह गुरु गोबिंद सिंह महाराज जी के अमृत बचन पढ़ते हाँ, दोखण देखत है पर देत ना हारे। वह साढ़े औगुणा नूं वेखदा भी है पर फिर भी वह कदे भी साढ़े तो कन्नी नहीं कतराउंदा, उहदे सुभा दे विच कदे भी ना अकेवा आउंदा है ते ना उहनूं कदे थकेवा ही हुंदा है। साहिब मेरा नीत नवां, वह दाता है। असी मनुखी सुभा दे तौर ते कई बार अपने आप नूं दाता समझ लैंदे, परंतु नहीं गुरमुखो, असी दाते नहीं हाँ, असी उस रब दे घर दे भिखारी हाँ। असी एक दूसरे की हैल्प करते हैं, मान लो असी कोई पौधा लाया है, उन्हूं पानी देने है, पौधा वड्डा हुंदा है, वो फिर सानू छां दिंदा है, गर्मियां की रुत्त विच सानू फल दिंदा है, ਉਹ ਸਾਡੇ ਤੇ ਉਪਕਾਰ ਕਰਦਾ ਹੈ, ਬਲਕਿ ਅਸੀਂ ਇੱਕ ਦੂਸਰੇ ਦੀ ਹੈਲਪ ਕਰਦੇ। ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਦਾਨ ਕਰ ਰਹੇ ਹਾਂ। ਇਹ ਗੱਲ ਬੜੀ ਧਿਆਨ ਮੰਗਦੀ ਹੈ। ਠੰਡ ਦੇ ਦਿਨ ਚੱਲ ਰਹੇ ਆ, ਕੋਈ ਗੁਰਮੁਖ ਪਿਆਰਾ ਕਿਸੇ ਬੱਚੇ ਨੂੰ ਪੈਰੀ ਪਾਉਣ ਲਈ ਬੂਟ ਲੈ ਦੇ ਦੇਵੇ ਜਾਂ ਗਲ ਪਾਉਣ ਵਾਸਤੇ ਕੋਟੀਆਂ ਲੈ ਦੇਵੇ ਨਾ, ਅਤੇ ਉਹ ਕਹਿੰਦਾ ਲਓ ਜੀ ਫਲਾਣੇ ਇਹ ਭਾਈ ਸਾਹਿਬ ਨੇ ਜਾਂ ਫਾਣੀ ਭੈਣ ਨੇ ਦਾਨ ਕੀਤਾ, ਜਾਂ ਲੋੜਵੰਦਾਂ ਨੂੰ ਇਹ ਚੀਜ਼ਾਂ ਵੰਡੀਆਂ ਗਈਆਂ। ਅਸੀਂ ਵੰਡਣ ਵਾਲੇ ਕੌਣ ਹੁੰਦੇ ਹਾਂ? ਅਸੀਂ ਦਾਨ ਦੇਣ ਵਾਲੇ ਕੌਣ ਹੁੰਦੇ ਹਾਂ? ਸਾਨੂੰ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਤੂੰ ਸਾਨੂੰ ਇਹਦੇ ਯੋਗ ਬਣਾਇਆ, ਅਸੀਂ ਤੇਰੇ ਦਿੱਤੇ ਦੇ ਵਿੱਚੋਂ ਅੱਗੇ ਦੇ ਰਹੇ ਹਾਂ। ਬਲਕਿ ਅਸੀਂ ਦਾਤੇ ਨਹੀਂ ਹਾਂ, ਦਾਤਾ ਕੇਵਲ ਅਤੇ ਕੇਵਲ ਇੱਕ ਹੈ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਸਾਡੇ ਠਾਕੁਰ ਹੋ, ਤੁਸੀਂ ਸਾਡੇ ਮਾਲਕ ਹੋ, ਤੁਹਾਡੇ ਤੋਂ ਇਲਾਵਾ ਕੋਈ ਹੋਰ ਨਹੀਂ ਹੈ। ਅਸੀਂ ਪੜ੍ਹਦੇ ਵੀ ਹੈ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਤਾਂ ਸਾਡੇ ਮਾਲਕ ਹੋ, ਠਾਕੁਰ ਹੋ, ਸਾਡੀ ਤਾਂ ਤੇਰੇ ਚਰਨਾਂ ਵਿੱਚ ਕੇਵਲ ਅਰਦਾਸ ਹੀ ਹੈ। ਇਹ ਸਾਡੀ ਜਿੰਦ, ਇਹ ਸਾਡਾ ਸਰੀਰ, ਇਹ ਤੇਰਾ ਦਿੱਤਾ ਹੋਇਆ, ਤੂੰ ਸਾਡੇ 'ਤੇ ਉਪਕਾਰ ਕੀਤਾ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿੰਨੀਆਂ ਵੀ ਦਾਤਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਤੂੰ ਆਪਣੀ ਤਲੀ ਦੇ ਉੱਪਰ ਰੱਖੀ ਬੈਠਾ ਹੈ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਜਦੋਂ ਅਸੀਂ ਉਹਨੂੰ ਇਹ ਗੱਲ ਸਮਝਣ ਲੱਗ ਪੈਂਦੇ, ਭਾਵਨਾ ਬਣ ਜਾਂਦੀ, ਤਾਂ ਜੋ ਕੁਝ ਮਾਲਕ ਦਾ ਉਹ ਆਪਣੇ ਸੇਵਕ ਦਾ ਕਰ ਦਿੰਦਾ, ਜਿਵੇਂ ਜੋ ਕੁਝ ਬਾਪ ਦਾ ਉਹ ਬੱਚੇ ਦਾ ਹੋ ਜਾਂਦਾ। ਦੁਨਿਆਵੀ ਵਸਤਾਂ ਕੇਵਲ ਇੱਕ ਭਜਨ ਬੰਦਗੀ ਨੂੰ ਛੱਡ ਕੇ, ਰੱਬੀ ਵਡਿਆਈ ਨੂੰ ਛੱਡ ਕੇ, ਪਰੰਤੂ ਜੋ ਵਾਹਿਗੁਰੂ ਅਕਾਲ ਪੁਰਖ ਹੈ ਨਾ, ਉਹ ਆਪਣੇ ਬੱਚੇ ਨੂੰ ਉਹਦਾ ਹੱਕਦਾਰ ਕਰ ਦਿੰਦਾ ਹੈ, ਉਹਦੇ ਨਾਲ ਵਸੀਅਤ ਕਰ ਦਿੰਦਾ ਹੈ। ਜਿਵੇਂ ਆਪਣਾ ਕੋਈ ਬੱਚਾ ਆਗਿਆਕਾਰੀ ਹੋਵੇ, ਅਤੇ ਆਪਾਂ ਜਿਹੜੇ ਸਾਡੇ ਕੋਈ ਸੱਜਣ ਮਿੱਤਰ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਜਾਂ ਜਿੱਥੇ ਕੋਈ ਸਾਡਾ ਵਪਾਰ ਆਦਿ ਦਾ ਕਾਰਜ ਚੱਲਦਾ ਹੋਵੇ, ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਇਹ ਮੇਰਾ ਬੱਚਾ, ਇਹ ਮੇਰੀ ਧੀ ਤੁਹਾਡੇ ਕੋਲ ਆਵੇਗੀ, ਇਹ ਜੋ ਕੁਝ ਵੀ ਤੁਹਾਡੇ ਕੋਲੋਂ ਮੰਗੇ ਉਹਨੂੰ ਦੇ ਦਿਓ। ਬੜੇ ਕੌਨਫੀਡੈਂਸ ਨਾਲ ਅਸੀਂ ਗੱਲ ਕਰਦੇ ਹਾਂ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਹੈ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਿਕ ਮੁੱਖ ਮੰਗੇ ਸੋ ਦੇਣਾ। ਤੁਸੀਂ ਸਾਡੇ ਠਾਕੁਰ ਹੋ ਔਰ ਤੁਸੀਂ ਸਾਡੇ ਪ੍ਰਤਪਾਲਕ ਹੋ, ਸਾਡੀ ਪਾਲਣਾ ਕਰਨ ਵਾਲੇ ਹੋ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਲਾਏਂਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ। ਫਿਰ ਵਾਹਿਗੁਰੂ ਅਕਾਲ ਪੁਰਖ ਸਾਡਾ ਇਹੋ ਜਿਹਾ ਮਾਂ ਬਾਪ ਹੈ, ਸਾਡੇ ਔਗਣਾਂ ਨੂੰ ਵੀ ਨਹੀਂ ਚਿਤਾਰਦਾ। ਸੁੱਤ ਅਪਰਾਧ ਕਰਤ ਹੈ ਜਿੱਤੇ ਜਣਨੀ ਚੀਤ ਨਾ ਰਾਖ ਸਤੇਤੇ, ਬਲਕਿ ਸਾਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ, ਪਿਆਰ ਦਿੰਦਾ ਹੈ, ਔਰ ਸਾਨੂੰ ਪਿਆਰ ਦੇ ਨਾਲ ਸਮਝਾਉਂਦਾ ਵੀ ਹੈ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ। ਇਹ ਉਹਦਾ ਸੁਭਾਅ ਹੈ, ਉਹ ਸਾਡੀ ਪ੍ਰਤਪਾਲਣਾ ਵੀ ਕਰਦਾ ਹੈ। ਤੁਸੀਂ ਸਾਡੇ ਨਾਇਕ ਹੋ, ਤੁਸੀਂ ਸਾਡੇ ਆਗੂ ਹੋ, ਔਰ ਸਾਡੇ ਸਾਰੇ ਜੀਵਾਂ ਦੇ ਤੁਸੀਂ ਖਸਮ ਵੀ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਆਓ ਇਸ ਤੋਂ ਅਗਲੀ ਪੰਕਤੀ ਸਰਵਣ ਕਰਦੇ ਹਾਂ।
ਨਿਮਖ ਨਿਮਖ ਤੁਮਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ।
ਫਿਰ ਤੁਸੀਂ ਸਾਡੀ ਪ੍ਰਤਪਾਲਣਾ ਵੀ ਹਰ ਇੱਕ ਅੱਖ ਦੇ ਝਮੱਕੇ ਨਾਲ ਕਰਦੇ ਹੋ, ਹਰ ਵੇਲੇ ਤੁਹਾਡਾ ਧਿਆਨ ਸਾਡੇ ਵਿੱਚ ਹੈ। ਪਹਿਲੋਂ ਦੇ ਤੈਂ ਰਿਜਕ ਸੰਭਾਹ, ਪਿੱਛੋਂ ਦੇ ਤੈਂ ਜੰਤ ਉਪਾਹ। ਅਸੀਂ ਤੁਹਾਡੇ ਬੱਚੇ ਹਾਂ, ਅਸੀਂ ਪੜ੍ਹਦੇ ਹਾਂ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ। ਹੇ ਵਾਹਿਗੁਰੂ ਤੂੰ ਸਾਡਾ ਮਾਂ ਬਾਪ ਹੈ ਅਤੇ ਅਸੀਂ ਤੇਰੇ ਬੱਚੇ ਹੈ, ਪਰ ਸੱਚੀ ਗੱਲ ਇਹ ਹੈ ਕਿ ਤੁਹਾਡੀ ਸ਼ਰਨ ਵਿੱਚ ਆਇਆ ਹੀ ਸਾਨੂੰ ਆਤਮਕ ਸੁੱਖ ਮਿਲਦਾ ਹੈ। ਤੁਹਾਡੀ ਚਰਨ ਸ਼ਰਨ ਤੋਂ ਬਿਨਾਂ ਸਾਨੂੰ ਆਤਮਕ ਸੁੱਖ ਹਰਗਜ਼ ਨਹੀਂ ਮਿਲਦਾ। ਸਾਨੂੰ ਦੁਨਿਆਵੀ ਵਸਤੂਆਂ ਮਿਲ ਸਕਦੀਆਂ, ਸਰੀਰਕ ਸਹੂਲਤਾਂ ਮਿਲ ਸਕਦੀਆਂ ਹੈ, ਪਰੰਤੂ ਆਤਮਕ ਸੁੱਖ ਨਹੀਂ ਮਿਲ ਸਕਦਾ। ਇਹ ਕੇਵਲ ਅਤੇ ਕੇਵਲ ਤੇਰੇ ਕੋਲੋਂ ਹੀ ਮਿਲਦਾ ਹੈ। ਤੁਸੀਂ ਹੀ ਇਹ ਆਤਮਕ ਸੁੱਖ ਦੇਣ ਦੀ ਸਮਰੱਥਾ ਰੱਖਦੇ ਹੋ ਔਰ ਹਰ ਵੇਲੇ ਤੁਸੀਂ ਸਾਡੀ ਪ੍ਰਤ ਪਾਲਣਾ ਕਰ ਰਹੇ ਹੋ। ਗੁਰਮੁਖੋ ਦੇਖੋ, ਰਿਜਕ ਦੀ ਭੁੱਖ ਜਿਹੜੀ ਹੈ ਉਹ ਪਸ਼ੂਆਂ ਨੂੰ ਵੀ ਹੈ, ਪੰਛੀਆਂ ਨੂੰ ਵੀ ਹੈ, ਜਿੰਨੇ ਵੀ ਰੱਬ ਨੇ ਜੀਵ ਜੰਤੂ ਪੈਦਾ ਕੀਤੇ ਨੇ, ਫਿਰ ਉਹਨਾਂ ਦੇ ਵਾਸਤੇ ਉਹਨੇ ਭੋਜਨ ਦਾ ਪ੍ਰਬੰਧ ਵੀ ਕੀਤਾ ਹੈ। ਪ੍ਰਤ ਪਾਲੇ ਅਪਿਆਓ ਦੇ ਕਛ ਆਉਣ ਨਾ ਹੋਈ, ਉਹਦੇ ਘਰ ਦੇ ਵਿੱਚ ਕੋਈ ਕਮੀ ਕਮਜ਼ੋਰੀ ਵੀ ਨਹੀਂ ਹੈ। ਸਾਸ ਸਾਸ ਪ੍ਰਤਪਾਲ ਦਾ ਮੇਰਾ ਪ੍ਰਭ ਸੋਈ, ਹਰ ਇੱਕ ਸਵਾਸ ਨਾਲ ਸਾਡੀ ਪ੍ਰਤਪਾਲਣਾ ਕਰਦਾ ਹੈ। ਪਰੰਤੂ ਅੱਜ ਸਾਨੂੰ ਇੰਨਾ ਯਕੀਨ ਨਹੀਂ ਰਿਹਾ, ਸਾਨੂੰ ਇੰਨਾ ਭਰੋਸਾ ਨਹੀਂ ਰਿਹਾ। ਅੱਜ ਜ਼ਿਆਦਾਤਰ ਸਾਨੂੰ ਰੋਟੀ ਦੀ ਫਿਕਰ ਹੀ ਲੱਗੀ ਹੋਈ ਹੈ। ਰੋਟੀ ਪਸ਼ੂ ਪੰਛੀ ਜੀਵ ਜੰਤੂ ਆਪਣੀ ਲੋੜ ਦੇ ਮੁਤਾਬਕ ਉਹ ਖੁਰਾਕ ਖਾਂਦੇ ਨੇ, ਰੱਬ ਨੇ ਉਹਨਾਂ ਦੀ ਖੁਰਾਕ ਦਾ ਪ੍ਰਬੰਧ ਕੀਤਾ ਹੈ, ਪਰੰਤੂ ਮਨੁੱਖ ਦਾ ਧਿਆਨ ਜਿਹੜਾ ਉਹ ਕੇਵਲ ਅਤੇ ਕੇਵਲ ਪਦਾਰਥਾਂ 'ਚ ਲੱਗਿਆ ਹੋਇਆ, ਭੋਜਨ 'ਚ ਲੱਗਿਆ ਹੋਇਆ। ਮੈਨੂੰ ਘਰਾਂ ਦੇ ਵਿੱਚ ਬਣੇ ਹੋਏ ਨੇ, ਐਤਵਾਰ ਨੂੰ ਕੀ ਬਣਾਉਣਾ ਅਤੇ ਸੋਮਵਾਰ ਨੂੰ ਘਰ 'ਚ ਕੀ ਬਣਨਾ ਚਾਹੀਦਾ ਅਤੇ ਮੰਗਲਵਾਰ ਨੂੰ ਕੀ ਬਣਨਾ ਚਾਹੀਦਾ। ਸੱਚੀ ਗੱਲ ਹੈ, ਉਨਾ ਧਿਆਨ ਸਾਡਾ ਭਜਨ ਵਿੱਚ ਨਹੀਂ ਹੁੰਦਾ ਜਿੰਨਾ ਧਿਆਨ ਸਾਡਾ ਭੋਜਨ ਵਿੱਚ ਹੁੰਦਾ ਹੈ। ਅਸੀਂ ਧਰਮ ਸਥਾਨ 'ਤੇ ਵੀ ਜਾਈਏ ਨਾ, ਅਤੇ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਚਲੋ ਪਹਿਲਾਂ ਗੁਰੂ ਕਾ ਲੰਗਰ ਛਕ ਲਈਏ, ਹਾਲੇ ਕਿ ਭਾਵੇਂ ਸਾਡਾ ਸਾਹ ਨਾ ਵੀ ਨਿਕਲਦਾ ਹੋਵੇ ਅਸੀਂ ਤਾਂ ਵੀ ਕਹਿ ਦਿੰਦੇ ਭੋਜਨ ਸੀ। ਜੇ ਸਾਨੂੰ ਭੁੱਖ ਲੱਗੀ ਹੈ, ਸਾਡੇ ਸਰੀਰ ਦੀ ਲੋੜ ਹੈ ਖੁਰਾਕ ਦੀ, ਭੋਜਨ ਛਕ ਲੈਂਦੇ। ਪਰੰਤੂ ਅਸੀਂ ਸਮਝ ਲਿਆ ਨਹੀਂ ਭੋਜਨ ਛਕਣਾ ਜ਼ਰੂਰੀ ਹੈ, ਔਰ ਸਾਡਾ ਧਿਆਨ ਵਧੇਰੇ ਕਰਕੇ ਭੋਜਨ ਵਿੱਚ ਹੁੰਦਾ ਹੈ, ਭਜਨ ਦੇ ਵਿੱਚ ਘੱਟ ਹੁੰਦਾ ਹੈ। ਗੁਰੂ ਕਿਰਪਾ ਕਰਿਓ ਤੁਹਾਨੂੰ ਅਤੇ ਮੈਨੂੰ ਸਮਝ ਆ ਜਾਵੇ। ਔਰ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ, ਜਲਮੇ ਜੰਤ ਉਪਾਇਨ ਤਿਨਾ ਪਿਰੋਜੀ ਦੇ। ਇਹ ਮੈਨੂੰ ਕਹਿ ਲੈਣ ਦੇਣਾ, ਭਾਵੇਂ ਅਸੀਂ ਗੁਰਬਾਣੀ ਦਾ ਪਾਠ ਕਰਨ ਵਾਲੇ ਹਾਂ, ਜਾਂ ਅਸੀਂ ਕੀਰਤਨ ਕਰਨ ਵਾਲੇ ਹਾਂ, ਅਤੇ ਜਾਂ ਅਸੀਂ ਕਥਾ ਵਿਖਿਆਨ ਕਰਨ ਵਾਲੇ ਹਾਂ। ਗੱਲ ਕੀ, ਅਸੀਂ ਧਰਮ ਸਥਾਨਾਂ ਦੇ ਉੱਪਰ ਸੇਵਾ ਕਰਕੇ, ਨੌਕਰੀ ਕਰਕੇ, ਆਪਣੇ ਪਰਿਵਾਰ ਦੀ ਉਪਜੀਵਿਕਾ ਚਲਾਉਣ ਵਾਲੇ ਜਿਹੜੇ ਹਾਂ, ਸਾਡਾ ਵੀ ਵਧੇਰੇ ਕਰਕੇ ਧਿਆਨ ਕੇਵਲ ਅਤੇ ਕੇਵਲ ਰੋਜੀ ਰੋਟੀ ਦੇ ਵਿੱਚ ਹੀ ਹੈ, ਨੌਕਰੀ ਵਿੱਚ ਹੀ ਹੈ, ਡਿਊਟੀ ਵਿੱਚ ਹੀ ਹੈ। ਜਿਸ ਦਿਨ ਗੁਰੂ ਨੇ ਕਿਰਪਾ ਕੀਤੀ, ਮੈਨੂੰ ਸਮਝ ਆ ਗਈ ਕਿ ਮੇਰੇ ਮਾਲਕ ਨੇ ਮੇਰੇ 'ਤੇ ਤਰਸ ਕੀਤਾ ਹੈ, ਆਪਣੇ ਘਰ ਦੀ ਸੇਵਾ ਦਿੱਤੀ ਹੈ, ਮੇਰੇ ਪਰਿਵਾਰ ਦੀ ਉਪਜੀਵਿਕਾ ਦਾ ਕਾਰਜ ਚਲਾ ਰਿਹਾ, ਅਤੇ ਜਿਸ ਦਿਨ ਇਹ ਸੇਵਾ ਕਰਦਿਆਂ ਕਰਦਿਆਂ ਸਾਨੂੰ ਸੇਵਾਦਾਰੀ ਕਰਨੀ ਆ ਗਈ, ਉਸ ਦਿਨ ਸਾਡੀ ਜ਼ਿੰਦਗੀ 'ਚ ਆਨੰਦ ਆ ਜਾਵੇਗਾ। ਜਦੋਂ ਅਸੀਂ ਸਤਿਗੁਰਾਂ ਦੇ ਹਜ਼ੂਰ ਬੇਨਤੀ ਕਰਦੇ ਹਾਂ ਅਤੇ ਮਾਲਕੋ ਵਾਹਿਗੁਰੂ ਅਕਾਲ ਪੁਰਖ ਜੀਓ ਤੁਸੀਂ ਸਭ ਕੁਛ ਦੇਣ ਦੀ ਸਮਰੱਥਾ ਰੱਖਦੇ ਹੋ ਔਰ ਦਿੰਦੇ ਵੀ, ਉਹ ਸਾਡਾ ਟਿਕਾਊ ਨਹੀਂ ਬਣਦਾ, ਤੁਸੀਂ ਤਰਸ ਕਰੋ। ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ, ਹਮ ਬਾਰਿਕ ਤੁਮਰੇ ਧਾਰੇ।
ਜਿਹਵਾ ਏਕ ਕਵਨ ਗੁਣ ਕਹੀਆ,
ਮੇਰੀ ਜਿਹਵਾ ਇੱਕ ਹੈ, ਤੇਰੇ ਕੀਤੇ ਹੋਏ ਉਪਕਾਰ ਤੇਰੇ ਗੁਣ ਜਿਹੜੇ ਹਨ ਉਹ ਬਹੁਤ ਜ਼ਿਆਦਾ ਹਨ, ਮੈਂ ਕਿਹੜੇ ਕਿਹੜੇ ਤੇਰੇ ਗੁਣ ਨੂੰ ਬਿਆਨ ਕਰਾਂ।
ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਹੀਆ।
ਵਾਹਿਗੁਰੂ ਅਕਾਲ ਪੁਰਖ ਜੀਓ ਤੁਸੀਂ ਬੇਸ਼ੁਮਾਰ ਹੋ, ਤੁਹਾਡਾ ਕੋਈ ਅੰਤ ਨਹੀਂ ਹੈ, ਤੁਹਾਡੇ ਉਪਕਾਰਾਂ ਦਾ ਕੋਈ ਅੰਤ ਨਹੀਂ ਹੈ। ਤੁਸੀਂ ਸਾਡੇ ਸੁਆਮੀ ਹੋ, ਤੁਸੀਂ ਸਾਡੇ ਖਸਮ ਹੋ, ਅਸੀਂ ਤੁਹਾਡਾ ਕਦੇ ਚਾਹ ਕੇ ਵੀ ਅੰਤ ਨਹੀਂ ਪਾ ਸਕਦੇ। ਕੇਵਲ ਅਤੇ ਕੇਵਲ ਸਾਡਾ ਫਰਜ਼ ਬਣਦਾ ਅਸੀਂ ਤੁਹਾਡੇ ਸ਼ੁਕਰਾਨੇ ਦੇ ਵਿੱਚ ਆਪ ਜੀ ਵੱਲੋਂ ਬਖਸ਼ੇ ਹੋਏ ਸਵਾਸਾਂ ਨੂੰ ਗੁਜ਼ਾਰੀਏ। ਇਹੀ ਸਾਡਾ ਮੇਨ ਬਣ ਜਾਵੇ, ਏਮ ਬਣ ਜਾਵੇ, ਤਾਂ ਕਿ ਅਸੀਂ ਆਤਮਕ ਸਕੂਨ ਮਾਣ ਸਕੀਏ
ਰਹਾਉ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਸ ਵੀ ਪਾਵਨ ਸ਼ਬਦ ਦੇ ਵਿੱਚ ਜਿਹੜੀਆਂ ਮੁਬਾਰਕ ਪੰਕਤੀਆਂ ਤੋਂ ਬਾਅਦ ਰਹਾਉ ਪਦ ਆਉਂਦਾ, ਅਸਲ ਵਿੱਚ ਇਹ ਪਾਵਨ ਪੰਕਤੀਆਂ ਜਿਹੜੀਆਂ ਉਹ ਸਾਰੇ ਸ਼ਬਦ ਦਾ ਮਜ਼ਬੂਨ ਹੁੰਦੀਆਂ ਨੇ, ਕੇਂਦਰੀ ਭਾਵ ਹੁੰਦੀਆਂ ਨੇ, ਜਿਹਨੂੰ ਅਸੀਂ ਸੰਗੀਤ ਦੀ ਦੁਨੀਆਂ ਦੇ ਵਿੱਚ ਸਥਾਈ ਵਾਲੀਆਂ ਪੰਕਤੀਆਂ ਕਹਿੰਦੇ ਹਾਂ। ਅਤੇ ਜਦੋਂ ਵੀ ਕੋਈ ਕਥਾਵਾਚਕ ਜਾਂ ਗੁਰੂ ਘਰ ਦਾ ਕੀਰਤਨ ਜਾਂ ਜਿਹੜਾ ਕੀਰਤਨ ਕਰਦਾ ਹੈ ਜਾਂ ਕਥਾ ਕਰਦਾ ਹੈ, ਉਹ ਫਿਰ ਰਹਾਉ ਵਾਲੀਆਂ ਪਾਵਨ ਪੰਕਤੀਆਂ ਨੂੰ ਆਧਾਰ ਬਣਾ ਕੇ ਹੀ ਸ਼ਬਦ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕਰਦਾ ਹੈ।
ਕੋਟ ਪਰਾਦ ਹਮਾਰੇ ਖੰਡੋ, ਅਨੇਕ ਵਿਧੀ ਸਮਝਾਵੋ।
ਵਾਹਿਗੁਰੂ ਅਕਾਲ ਪੁਰਖ ਜੀ ਤੁਸੀਂ ਸਾਡੇ ਕੀਤੇ ਹੋਏ ਪਾਪਾਂ ਅਪਰਾਧਾਂ ਨੂੰ ਤੋੜਨ ਵਾਲੇ ਹੋ, ਖੰਡਣ ਵਾਲੇ ਹੋ, ਖਤਮ ਕਰਨ ਵਾਲੇ ਹੋ ਕਰੋੜਾਂ ਹੀ। ਕੋਟ ਪਰਾਧ ਹਮਾਰੇ ਖੰਡੋ ਅਣਕ ਵਿਧੀ ਸਮਝਾਵੋ ਤੇ ਫਿਰ ਸਾਨੂੰ ਤੁਸੀਂ ਬੜੇ ਢੰਗਾਂ ਦੇ ਨਾਲ ਬੜੀਆਂ ਯੁਕਤੀਆਂ ਦੇ ਨਾਲ ਬੜੇ ਪਿਆਰ ਦੇ ਨਾਲ ਸਮਝਾਉਂਦੇ ਹੋ। ਕਈ ਵਾਰ ਅਸੀਂ ਕਹਿ ਦਿੰਦੇ ਨਹੀਂ ਜੀ ਗੁਰੂ ਕੋਲ ਕੀ ਜਾਣਾ, ਗੁਰੂ ਤੇ ਚਪੇੜਾ ਮਾਰਦਾ। ਨਹੀਂ ਗੁਰਮੁਖੋ, ਗੁਰੂ ਚਪੇੜਾ ਨਹੀਂ ਮਾਰਦਾ, ਗੁਰੂ ਸਾਨੂੰ ਸਮਝਾਉਂਦਾ ਹੈ। ਪਰੰਤੂ ਸਾਡੀ ਮਾਨਸਿਕ ਕਮਜ਼ੋਰੀ ਹੈ ਕਿ ਸਾਨੂੰ ਸਮਝਾਉਣ ਵਾਲਾ ਕਦੀ ਚੰਗਾ ਨਹੀਂ ਲੱਗਦਾ। ਅਸੀਂ ਸਮਝਦੇ ਕਿ ਮੇਰੇ ਤੋਂ ਵੱਧ ਸਿਆਣਾ, ਸਾਨੂੰ ਸਮਝਾਉਣ ਵਾਲਾ ਵਿਅਕਤੀ ਚੰਗਾ ਨਹੀਂ ਲੱਗਦਾ। ਗੁਰੂ ਸਾਨੂੰ ਸਮਝਾਉਂਦਾ ਹੈ, ਅਸੀਂ ਸਮਝਣ ਵਾਸਤੇ ਤਿਆਰ ਨਹੀਂ, ਤੇ ਤਾਂ ਅਸੀਂ ਇਹ ਸ਼ਬਦ ਵਰਤ ਦਿੰਦੇ ਹਾਂ। ਜਦੋਂ ਕਿ ਸਤਿਗੁਰਾਂ ਦੇ ਅੰਮ੍ਰਿਤ ਬੋਲ ਨੇ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਕੋਟ ਪਰਾਧ ਹਮਾਰੇ ਖੰਡਾਹੋ ਅਣਕ ਵਿਧੀ ਸਮਝਾਵੋ। ਤੁਸੀਂ ਬੜੇ ਢੰਗ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਂਦੇ ਹੋ।
ਹਮੇ ਅਗਿਆਨ ਅਲਪ ਮਤ ਥੋਰੀ, ਤੁਮੇ ਆਪਣ ਬਿਰਦ ਰਖਾਵੋ।
ਹੇ ਵਾਹਿਗੁਰੂ ਅਕਾਲ ਪੁਰਖ ਜੀ, ਦੇਖੋ ਪਹਿਲੀਆਂ ਪਾਵਨ ਪੰਕਤੀਆਂ ਦੇ ਰਾਹੀਂ ਮਾਲਕ ਵਾਹਿਗੁਰੂ ਦੀ ਵਡਿਆਈ ਕੀਤੀ ਗਈ, ਉਹਦੇ ਉਪਕਾਰਾਂ ਦਾ ਧੰਨਵਾਦ ਕੀਤਾ ਗਿਆ। ਹੁਣ ਅਰਦਾਸ ਕੀਤੀ ਜਾ ਰਹੀ ਹੈ ਕਿ ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਅਸੀਂ ਅਗਿਆਨੀ ਹਾਂ, ਅਸੀਂ ਆਤਮਕ ਸੂਝ ਬੂਝ ਤੋਂ ਕੋਰੇ ਹਾਂ, ਸੱਖਣੇ ਹਾਂ। ਸਾਡੀ ਮਤ ਜਿਹੜੀ ਹੈ ਉਹ ਅਦਨਾ ਹੈ, ਛੋਟੀ ਜਿਹੀ ਮਤ ਹੈ ਸਾਡੀ। ਹੁਣ ਆਪਾਂ ਜਿੰਨੇ ਵੀ ਸਰਵਣ ਕਰ ਰਹੇ ਹਾਂ, ਮਤ ਸਾਡੇ ਸਾਰਿਆਂ ਕੋਲ ਹੀ ਹੈ, ਕੋਈ ਸ਼ੱਕ ਨਹੀਂ ਹੈ। ਪਰ ਇਹੀ ਮਤ ਸਾਡੀ ਗੁਰੂ ਨਾਲ ਜੁੜ ਜਾਵੇ ਤਾਂ ਗੁਰਮਤ ਹੈ, ਇਹੀ ਮਤ ਸਾਡੀ ਮਨ ਨਾਲ ਜੁੜ ਜਾਵੇ ਤਾਂ ਮਨਮਤ ਹੈ, ਇਹੀ ਮਤ ਸਾਡੀ ਖੋਟੇ ਵਿਕਾਰਾਂ ਨਾਲ ਜੁੜ ਜਾਵੇ ਤਾਂ ਇਹਨੂੰ ਅਸੀਂ ਦੁਰਮਤ ਕਹਿੰਦੇ ਹਾਂ ਜਾਂ ਖੋਟੀ ਮਤ ਕਹਿੰਦੇ ਹਾਂ। ਔਰ ਬੇਸ਼ੱਕ ਅਸੀਂ ਦੂਜਿਆਂ ਨੂੰ ਕਹਿੰਦੇ ਹਾਂ ਕਿ ਮੈਨੂੰ ਮਤ ਬੜੀ ਹੈ, ਮੈਂ ਸਿਆਣਾ ਬੜਾ ਹੈ, ਪਰ ਹੇ ਵਾਹਿਗੁਰੂ ਅਕਾਲ ਪੁਰਖ ਜੀ, ਸੱਚੀ ਗੱਲ ਇਹ ਹੈ, ਇਹ ਮੇਰੀ ਮਤ ਅਦਨੀ ਜੀ ਹੈ, ਛੋਟੀ ਜੀ ਹੈ। ਤੇਰੇ ਸਾਹਮਣੇ ਆਣ ਕੇ ਮੈਂ ਕੁਛ ਵੀ ਨਹੀਂ ਹਾਂ, ਮੈਂ ਤਾਂ ਕੇਵਲ ਆਪਣੀ ਹੋਸ਼ੀ ਮਤ ਦੇ ਕਾਰਨ ਇਵੇਂ ਹੀ ਲੋੜ ਤੋਂ ਵੱਧ ਕੇ ਰੌਲਾ ਪਾਉਣਾ ਹੈ। ਪਰ ਸੱਚੀ ਗੱਲ ਇਹ ਹੈ, ਤੇਰੇ ਕੋਲ ਆਣ ਕੇ ਮੈਂ ਬੇਸਮਝ ਹਾਂ, ਅਣਜਾਣ ਹਾਂ। ਤੁਸੀਂ ਕਿਰਪਾ ਕਰੋ ਤੇ ਮੈਨੂੰ ਗਿਆਨੀ ਬਣਾ ਸਕਦੇ ਹੋ। ਮੈਂ ਬੇਸ਼ੱਕ ਕਿਸੇ ਯੂਨੀਵਰਸਿਟੀ ਤੋਂ ਵੀ ਡਿਗਰੀ ਕਰ ਲਵਾਂ ਗਿਆਨੀ ਦੀ, ਮੈਂ ਗਿਆਨੀ ਨਹੀਂ ਬਣ ਸਕਦਾ। ਗਿਆਨੀ ਉਦਣ ਹੀ ਬਣ ਸਕਦਾ ਹੈ ਜਿਸ ਦਿਨ ਗੁਰੂ ਤੁਸੀਂ ਕਿਰਪਾ ਕਰਕੇ ਮੈਨੂੰ ਆਤਮਕ ਸੋਝ ਬੂਝ ਦੇ ਦੇਵੋ। ਤੁਸੀਂ ਹੀ ਕਿਰਪਾ ਕਰੋ। ਅਸੀਂ ਗਿਆਨੀ ਤੱਕ ਵੀ ਨਾ ਰਹੇ, ਬ੍ਰਹਮ ਗਿਆਨੀ ਵੀ ਬਣਨਾ ਸ਼ੁਰੂ ਕਰ ਲਿਆ, ਕੁਝ ਯੂਨੀਵਰਸਿਟੀਆਂ ਵੀ ਇਹੋ ਜਿਹੀਆਂ ਬਣਾਤੀਆਂ ਜੀ, ਸਾਡੀ ਯੂਨੀਵਰਸਿਟੀ ਚ ਆਓ, 3 ਸਾਲ ਪੜ੍ਹੋ, ਤੁਹਾਨੂੰ ਸੰਤ ਦੀ ਡਿਗਰੀ ਦੇਵਾਂਗੇ, ਬ੍ਰਹਮ ਗਿਆਨੀ ਦੀ ਡਿਗਰੀ ਦੇਵਾਂਗੇ। ਗੁਰਮੁਖੋ, ਕਦੇ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪਿਆਰ ਨਾਲ ਪੜ੍ਹੀ ਹੁੰਦੀ, ਵਿਚਾਰ ਕੇ ਪੜ੍ਹੀ ਹੁੰਦੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ। ਕਿਸੇ ਬੰਦੇ ਕੋਲ ਕੀ ਥਾਉਟੀ ਹੈ ਉਹ ਕਿਸੇ ਨੂੰ ਬ੍ਰਹਮ ਗਿਆਨੀ ਬਣਾ ਦੇਵੇ, ਕਿਸੇ ਨੂੰ ਸੰਤ ਬਣਾ ਦੇਵੇ, ਮਹਾਂਪੁਰਖ ਬਣਾ ਦੇਵੇ। ਇਹ ਤੇ ਵਾਹਿਗੁਰੂ ਅਕਾਲ ਪੁਰਖ ਆਪ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਉਹਨੂੰ ਬ੍ਰਹਮ ਅਵਸਥਾ ਦਾ ਪਾਤਰ ਬਣਾ ਸਕਦਾ ਹੈ।
ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ।
ਮੈਂ ਆਤਮਕ ਸੂਝ ਬੂਝ ਤੋਂ ਸੱਖਣਾ ਹਾਂ, ਵਾਹਿਗੁਰੂ ਮੇਰੀ ਮਤ ਬੜੀ ਅਦਨੀ ਜੀ ਹੈ, ਪਰੰਤੂ ਫਿਰ ਵੀ ਤੁਹਾਡਾ ਸੁਭਾਅ ਜਿਹੜਾ ਉਪਕਾਰ ਕਰਨ ਵਾਲਾ ਹੈ, ਪਿਆਰ ਕਰਨ ਵਾਲਾ ਹੈ। ਇਸ ਵਾਸਤੇ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, ਮੈਂ ਤੁਹਾਡੀ ਸ਼ਰਨ ਆਇਆ ਹਾਂ, ਤੁਮਰੀ ਸ਼ਰਨ ਤੁਮਾਰੀ ਆਸਾ। ਹੁਣ ਮੈਨੂੰ ਕੇਵਲ ਤੇ ਕੇਵਲ ਤੁਹਾਡੀ ਇੱਕ ਆਸ ਹੈ। ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਹੀਂ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋਂ ਕਿਆ ਕਹੂੰ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹੋ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ, ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਹੇ ਵਾਹਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਡੀ ਆਸ ਰੱਖ ਕੇ ਆਇਆ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਹੀ ਇੱਕ ਆਤਮਕ ਸੁੱਖ ਦੇਣ ਵਾਲੇ ਐਸੇ ਹੀ ਸੱਜਣ ਹੋ, ਜਿਨ੍ਹਾਂ ਦੇ ਬਾਰੇ ਮੈਂ ਸੁਣਿਆ ਕਿ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾ।
ਰੱਖ ਹੋ ਰੱਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ।
ਹੇ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਤੁਹਾਡੇ ਘਰ ਦਾ ਗੁਲਾਮ ਹਾਂ, ਸੇਵਕ ਹਾਂ। ਤੁਸੀਂ ਕਿਰਪਾ ਕਰਕੇ ਮੈਨੂੰ ਰੱਖ ਲਵੋ, ਮੈਨੂੰ ਆਪਣੀ ਚਰਨ ਸ਼ਰਨ ਦੇ ਵਿੱਚ ਥਾਂ ਦੇ ਦੇਵੋ, ਕਿਉਂਕਿ ਜਿਹਨੂੰ ਜਗ੍ਹਾ ਗੁਰੂ ਦੀ ਸ਼ਰਨ ਦੇ ਵਿੱਚ ਮਿਲ ਜਾਵੇ। ਆਪਾਂ ਭਾਈ ਡੱਲੇ ਦੀ ਸਾਖੀ ਸੁਣਦੇ ਨਾ, ਇਹੀ ਕਿਹਾ ਸੀ ਕਲਗੀਆਂ ਵਾਲੇ ਪਾਤਸ਼ਾਹ ਨੂੰ, ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਜਗ੍ਹਾ ਮਿਲ ਜਾਵੇ। ਵੇਖੋ ਸ਼ਰਧਾ ਵੇਖੋ। ਤੇ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਡੱਲਿਆ, ਜੇ ਤੂੰ ਸਾਡੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਜਗ੍ਹਾ ਚਾਹੁਣਾ ਹੈ ਨਾ, ਅਸੀਂ ਤਾਂ ਤੈਨੂੰ ਆਪਣੇ ਹਿਰਦੇ ਵਿੱਚ ਜਗ੍ਹਾ ਦੇ ਦੇਵਾਂਗੇ, ਪਰ ਸੱਚੀ ਗੱਲ ਇਹੀ, ਤੈਨੂੰ ਅੰਮ੍ਰਿਤ ਪਾਨ ਕਰਨਾ ਪਵੇਗਾ, ਬਾਣੀ ਬਾਣੀ ਦੇ ਧਾਰਨੀ ਬਣਨਾ ਪਵੇਗਾ, ਕਿਉਂਕਿ ਤੈਨੂੰ ਅਸੀਂ ਆਪਣੇ ਹਿਰਦੇ ਵਿੱਚ ਜਗ੍ਹਾ ਦੇ ਦੇਵਾਂਗੇ। ਭਾਈ ਡੱਲਾ ਜੀ ਨੇ ਝੱਟ ਦੇਣੀ ਦੋਵੇਂ ਹੱਥ ਜੋੜੇ ਤੇ ਗੁਰੂ ਪਾਤਸ਼ਾਹ ਜੀ ਦੇ ਮੁਕੱਦਸ ਚਰਨ ਪਕੜੇ ਤੇ ਕਿਹਾ, ਪਾਤਸ਼ਾਹ ਫਿਰ ਤਰਸ ਕਰ ਦਿਓ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਲਾ ਵਰਤਾਈ ਔਰ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਨੇ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਖੰਡੇ ਬਾਟੇ ਦੀ ਪੌੜ ਦੇ ਕੇ ਭਾਈ ਡੱਲੇ ਨੂੰ ਭਾਈ ਡੱਲਾ ਸਿੰਘ ਬਣਾ ਦਿੱਤਾ ਸੀ, ਜਦੋਂ ਇਹ ਸਮਝ ਪੈ ਜਾਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਧੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਆਓ ਇਸ ਦੇ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਨ ਦਾ ਵੀ ਯਤਨ ਕਰੀਏ। ਜੇ
ਸੂਹੀ ਮਹੱਲਾ ਪੰਜਵਾ ਘਰ ਤੀਜਾ।
ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਧ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 738 ਦੇ ਉੱਪਰ ਸ਼ੋਭਨੀਕ ਹੈ ਔਰ ਇਸ ਸ਼ਬਦ ਨੂੰ ਘਰ ਤੀਸਰੇ ਵਿੱਚ ਗਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਅਕਾਲ ਪੁਰਖ ਇੱਕ ਹੈ ਜੋ ਇਕਰਾ ਸੁਵਿਆਪਕ ਹੈ ਔਰ ਇੱਕ ਓਅੰਕਾਰ ਦਾ ਪ੍ਰੇਮ ਮਿਲਾਪ ਜਿਹੜਾ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ।
ਸੇਵਾ ਥੋਰੀ ਮੰਗਣ ਬਹੁਤਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤਮਈ ਸ਼ਬਦ ਦੇ ਰਾਹੀਂ ਜੋ ਪਹਿਲੇ ਬੰਦ ਨੇ, ਤਿੰਨ ਬੰਦ ਨੇ, ਉੱਥੇ ਇੱਕ ਹੱਠੀ ਵਿਅਕਤੀ ਦੀ ਗੱਲ ਕਰਦੇ ਨੇ, ਕਿਉਂਕਿ ਹੱਠ ਬੜਾ ਮਾੜਾ ਹੁੰਦਾ ਹੈ ਔਰ ਜਿਹੜਾ ਹੱਠ ਕਰਦਾ ਹੈ ਉਹ ਆਪਣੇ ਆਪ ਨੂੰ ਜਿਤਾਉਂਦਾ ਹੈ। ਜੋ ਪ੍ਰਹਿ ਮਾਨੇ ਤਿੰਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ ਰਹਾਓ। ਇਹ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਅਸਲ ਵਿੱਚ ਜਿਹੜਾ ਆਪਣੇ ਪਿਆਰੇ ਦੇ ਬਚਨਾਂ ਨੂੰ ਮੰਨ ਕੇ ਉਸ ਦੀ ਹਜ਼ੂਰੀ ਦੇ ਵਿੱਚ ਮਾਨਿਆ ਸਨਮਾਨਿਆ ਜਾਂਦਾ ਹੈ, ਜਿਸ ਨੂੰ ਅਦਬ ਸਤਿਕਾਰ ਮਿਲਦਾ ਹੈ, ਹੱਠੀ ਮਨੁੱਖ ਉਸ ਦੀ ਰੀਸ ਤਾਂ ਕਰਦਾ ਹੈ ਪਰੰਤੂ ਇਹ ਉਹਦਾ ਹੱਠ ਹੈ, ਕਿਉਂਕਿ ਆਪ ਤੇ ਉਹ ਸੱਚ ਦੇ ਰਸਤੇ ਤੇ ਚੱਲਿਆ ਨਹੀਂ। ਜੋ ਰੱਬ ਦੇ ਪਿਆਰਿਆਂ ਨੇ ਮਾਰਗ ਅਪਣਾਇਆ ਸੀ ਉਹਨੂੰ ਅਪਣਾਇਆ ਨਹੀਂ, ਪਰੰਤੂ ਕੇਵਲ ਹੱਠ ਕਰਦਾ ਹੈ। ਆਓ ਕਿਵੇਂ ਦਾ ਹੱਠ ਕਰਦਾ ਹੈ ਆਪਾਂ ਸਰਵਣ ਕਰਦੇ ਹਾਂ।
ਮਹਿਲ ਨਾ ਪਾਵੈ ਕਹਿ ਤੋ ਪਾਹੁਤਾ।
ਕਹਿੰਦੇ ਨੇ ਬੰਦਾ ਜਿਹੜਾ ਉਹ ਸੇਵਾ ਥੋੜੀ ਮੰਗਣ ਬਹੁਤਾ, ਅਸੀਂ ਸੇਵਾ ਬਹੁਤ ਘੱਟ ਕਰਦੇ ਹਾਂ ਤੇ ਮੰਗਦੇ ਅਸੀਂ ਬਹੁਤ ਕੁਛ ਹਾਂ। ਤਕਰੀਬਨ ਹੀ ਆਪਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਮੈਂ ਕਈ ਵਾਰ ਇਹ ਬੇਨਤੀ ਕਰਦਾ ਹੁੰਦਾ, ਸਾਨੂੰ ਸਪੀਕਰ ਲਾ ਕੇ ਦੂਰ ਦੂਰ ਤੱਕ ਸੁਣਾਉਣ ਦੀ ਲੋੜ ਨਹੀਂ ਹੈ। ਜਿੰਨੇ ਕੁ ਅਸੀਂ ਗੁਰੂ ਦਰਬਾਰਾਂ ਵਿੱਚ ਬੈਠੇ ਹੋਈਏ, ਚਾਹੇ ਉਹ ਸੰਗਤ ਹੈ ਤੇ ਚਾਹੇ ਪ੍ਰਬੰਧਕ ਹੈ, ਅਸੀਂ ਆਪ ਹੀ ਆਪਣੜੀ ਗਿਰਵਾਣ ਮੇਂ ਸਿਰ ਨੀਵਾਂ ਕਰ ਦੇਖ ਵਾਲੀ ਵਸਤਾ ਨੂੰ ਪਣਾ ਲਈਏ ਨਾ, ਪਤਾ ਲੱਗ ਜਾਂਦਾ ਹੈ ਓਨੀ ਅਸੀਂ ਸੇਵਾ ਕਰਦੇ ਨਹੀਂ ਹੈ ਜਿੰਨਾ ਅਸੀਂ ਮੰਗਦੇ ਹਾਂ। ਮੰਨ ਲਓ ਗੁਰੂ ਕੀ ਗੋਲਕ ਵਿੱਚ 10 ਰੁਪਈਏ ਪਏ ਹੈ, ਅਸੀਂ ਵੱਡੇ ਵੱਡੇ ਟਰਾਲੇ ਮੰਗਦੇ ਹਾਂ ਜਾਂ ਅਸੀਂ ਹੋਰ ਕੁਛ। ਗੁਰੂ ਕੋਲੋਂ ਮੰਗਣਾ ਕੋਈ ਗੁਨਾਹ ਨਹੀਂ ਹੈ, ਗੁਰੂ ਕੋਲੋਂ ਮੰਗਣਾ ਚਾਹੀਦਾ ਹੈ, ਪਰੰਤੂ ਇੱਕ ਗੱਲ ਦਾ ਖਿਆਲ ਰੱਖਿਓ, ਜੇ ਅਸੀਂ ਸੇਵਾ ਵੀ ਕਰਦੇ ਤੇ ਅੱਜ ਕੱਲ੍ਹ ਅਸੀਂ ਇੱਕ ਠੇਕਾ ਮਾਰਨਾ ਸ਼ੁਰੂ ਕਰਤਾ ਕਿ ਮੈਂ 1.5 ਮਹੀਨਾ ਸੇਵਾ ਕਰਨੀ ਹੈ, ਮੈਂ 1.5 ਸਾਲ ਸੇਵਾ ਕਰਨੀ ਹੈ, ਇਹ ਕੋਈ ਬੰਦਿਸ਼ ਨਹੀਂ ਸੀ, ਕਿਉਂਕਿ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਹੁਣ ਸੇਵਾ ਸੁੱਖਤਾ ਲਈ ਤੇ ਜਦੋਂ ਅਸੀਂ ਪਹਿਲਾਂ ਗੁਰੂ ਘਰ 'ਚ ਜਾਣਾ ਹੁੰਦਾ ਤਾਂ ਅਸੀਂ ਕਹਿੰਦੇ ਜੀ ਕਮਰਾ ਮਿਲ ਜੂਗਾ ਜੀ, ਅਸੀਂ 1.5 ਮਹੀਨਾ ਸੇਵਾ ਕਰਨੀ ਸੀ, ਇਕੱਲਿਆਂ ਨੇ ਸੇਵਾ ਕਰਨੀ ਜੀ, ਬਾਥਰੂਮ ਅਟੈਚ ਹੈ ਜੀ। ਇਹਦਾ ਮਤਲਬ ਘਰੋਂ ਅਸੀਂ ਸੁੱਖੀ ਸੀ ਸੇਵਾ, ਪਰੰਤੂ ਅਸੀਂ ਗੁਰੂ ਘਰ ਦੇ ਵਿੱਚ ਆਣ ਕੇ ਆਪਣਾ ਦਬਾਅ ਵਿਖਾਉਣਾ ਸ਼ੁਰੂ ਕਰ ਲਿਆ, ਆਪਣੀ ਹਉਮੈ ਹੰਕਤਾ ਨੂੰ ਵੀ ਨਾਲ ਲਿਖ ਕੇ ਆਏ। ਕਹਿਣਾ ਤਾਂ ਇਹ ਚਾਹੀਦਾ ਹੈ ਕਿ ਪਾਤਸ਼ਾਹ ਜੀ ਸਰੀਰਕ ਤੰਦਰੁਸਤੀ ਬਖਸ਼ੋ ਅਤੇ ਜਿੰਨੀ ਕੁ ਵੀ ਸੇਵਾ ਹੋ ਸਕੇ ਤੁਹਾਡੀ ਭੈ ਭਾਵਣੀ ਵਿੱਚ ਹੋਵੇ। ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਇਆ 125 ਸਾਲ ਦੀ ਆਜੂ ਚੋਂ, ਪਰੰਤੂ ਜਿੰਨੀ ਵੀ ਸੇਵਾ ਨੂੰ ਕਮਾਇਆ ਹਉਮੈ ਹੰਕਤਾ ਤੋਂ ਪਰੇ ਹਟ ਕੇ ਆਪਣੇ ਜੀਵਨ ਦੇ ਉੱਪਰ ਲੇਸ ਮਾਤਰ ਵੀ ਛਿੱਟ ਨਹੀਂ ਪੈਣ ਦਿੱਤੀ। ਅੱਜ ਅਸੀਂ ਸੇਵਾ ਵੀ ਕਰਦੇ ਹਾਂ ਅਤੇ ਦੂਸਰਿਆਂ ਨੂੰ ਦਿਖਾਉਣ ਵਾਸਤੇ ਕਿ ਦੂਜੇ ਜਣੇ ਮੇਰੀ ਵਾਹ 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 ਕਰਨ ਕਿ ਫਲਾਣਾ ਬੰਦਾ ਬੜੀ ਸੇਵਾ ਕਰਦਾ ਹੈ। ਸੇਵਾ ਕਰਨੀ ਗੁਣਾ ਨਹੀਂ, ਹਰ ਇੱਕ ਨੂੰ ਸੇਵਾ ਕਰਨੀ ਚਾਹੀਦੀ ਹੈ। ਇਹ ਤਿੰਨ ਜਿਹੜੇ ਨੇਮ ਨੇ ਉਹ ਕਮਾਉਣੇ ਚਾਹੀਦੇ ਨੇ, ਪਹਿਲਾ ਹੈ ਸੰਗਤ ਔਰ ਦੂਸਰਾ ਹੈ ਸੇਵਾ ਅਤੇ ਤੀਸਰਾ ਹੈ ਸਿਮਰਨ। ਜਾਂ ਅਸੀਂ ਇੰਜ ਕਹਿ ਲਈਏ ਜਿਹੜੇ ਸੁਨਹਿਰੀ ਸਿਧਾਂਤਾਂ ਦੀ ਅਸੀਂ ਗੱਲ ਕਰਦੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਮਨੁੱਖ ਸੇਵਾ ਥੋੜ੍ਹੀ ਕਰਦਾ ਹੈ ਪਰੰਤੂ ਮੰਗਦਾ ਬਹੁਤ ਜ਼ਿਆਦਾ ਹੈ। ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਐਸੇ ਵੀ ਨੇ ਜਿਹੜੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਸੇਵਾ ਕਰਦੇ ਨੇ, ਉਹ ਮਾਲਕ ਦੇ ਪਿਆਰ ਨੂੰ ਪ੍ਰਾਪਤ ਕਰ ਲੈਂਦੇ ਨੇ। ਮਹਿਲ ਨਾ ਪਾਵੇ ਕਹਿ ਤੋ ਪਹੁਤਾ। ਵਾਹਿਗੁਰੂ ਅਕਾਲ ਪੁਰਖ ਜੀ ਦਾ ਮਹਲ ਤਾਂ ਪਾ ਨਹੀਂ ਸਕਿਆ, ਸਰੂਪ ਤਾਂ ਪਾ ਨਹੀਂ ਸਕਿਆ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਪਰੰਤੂ ਕਹੀ ਜਾ ਰਿਹਾ ਹੈ ਕਿ ਮੈਂ ਉਸ ਮਹਲ ਨੂੰ, ਮੈਂ ਉਸ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ।
ਜੋ ਪ੍ਰੇਮਾਨੇ ਤਿੰਨ ਕੀ ਰੀਸਾ।
ਪਿਆਰੇ ਪ੍ਰਭੂ ਦੇ ਮਾਨੇ ਸਨਮਾਨੇ ਹੋਏ ਹਨ, ਰੱਬ ਦੇ ਪਿਆਰੇ ਗੁਰਮੁਖ ਪਿਆਰੇ, ਉਹਨਾਂ ਦੀ ਰੀਸ ਤਾਂ ਕਰਦਾ ਹੈ ਪਰੰਤੂ ਵਿਖਾਵਾ ਕਰਦਾ ਹੈ ਧਾਰਮਿਕ ਹੋਣ ਦਾ, ਬਲਕਿ ਧਾਰਮਿਕ ਹੁੰਦਾ ਨਹੀਂ ਹੈ।
ਕੂੜੇ ਮੂਰਖ ਕੀ ਹਾਠੀਸਾ।
ਇਸ ਤਰ੍ਹਾਂ ਇਹ ਜਿਹੜਾ ਝੂਠਾ ਵਿਅਕਤੀ ਹੈ, ਮੂਰਖ ਵਿਅਕਤੀ ਜਿਹੜਾ, ਕੂੜੇ ਮੂਰਖ ਕੀ ਹਾਠੀਸਾ, ਇਸ ਤਰ੍ਹਾਂ ਦਾ ਉਹਦਾ ਹੱਠ ਬਣਿਆ ਰਹਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਪਾਵਨ ਪੰਕਤੀਆਂ ਨੂੰ ਸ਼ਬਦ ਦਾ ਆਧਾਰ ਬਣਾ ਕੇ, ਮਜ਼ਬੂਨ ਬਣਾ ਕੇ ਸਾਨੂੰ ਸਮਝਾਉਂਦਿਆਂ ਅੱਗੇ ਕਿਰਪਾ ਕਰਦੇ ਹਨ।
ਭੇਖ ਦਿਖਾਵਾ ਸੱਚ ਨਾ ਕਮਾਵਾ।
ਬਾਹਰੀ ਤੌਰ ਤੇ ਬੜੇ ਭੇਖ ਬਣਾਉਂਦਾ ਹੈ, ਸੱਚੀ ਗੱਲ ਗੁਰਮੁਖੋ ਓਨਾ ਬੰਦਾ ਧਾਰਮਿਕ ਹੁੰਦਾ ਨਹੀਂ ਜਿੰਨਾ ਧਾਰਮਿਕ ਹੋਣ ਦਾ ਢੌਂਗ ਰਚਦਾ ਹੈ, ਵਿਖਾਵਾ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀਂ। ਇਹ ਬੰਦਿਆ ਤੇਰੇ ਭੇਖਾਂ ਤੇ ਮੈਂ ਰੀਝਣਾ ਨਹੀਂ ਹੂੰ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜੋ ਰਹਿਤ ਹੈ ਤੂੰ ਉਹਨੂੰ ਰੱਖ, ਤੂੰ ਮਾਲਕ ਬਣ ਜਾਵੇਂਗਾ, ਮੈਂ ਤੇਰਾ ਚੇਲਾ ਬਣ ਜਾਵਾਂਗਾ, ਤੇਰਾ ਸੇਵਕ ਬਣ ਜਾਵਾਂਗਾ। ਵੇਖੋ ਕਲਗੀਧਰ ਪਾਤਸ਼ਾਹ ਜੀ ਕਿੰਨੀ ਬਖਸ਼ਿਸ਼ ਕਰ ਰਹੇ ਨੇ। ਮਨੁੱਖ ਓਨਾ ਧਾਰਮਿਕ ਹੈ ਨਹੀਂ ਜਿੰਨਾ ਧਾਰਮਿਕ ਹੋਣ ਦਾ ਢੌਂਗ ਰਚਦਾ ਹੈ। ਭੇਖ ਦਿਖਾਵੈ ਸੱਚ ਨਾ ਕਮਾਵੈ, ਪਰੰਤੂ ਸੱਚ ਦੀ ਕਮਾਈ ਕਰਦਾ ਨਹੀਂ ਹੈ। ਜੋ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ।
ਕਹਿ ਤੋ ਮਹਿਲੀ ਨਿਕਟ ਨਾ ਆਵੈ।
ਉਂਜ ਤਾਂ ਕਹਿੰਦਾ ਮੈਂ ਬੜਾ ਪਹੁੰਚਿਆ ਹੋਇਆ, ਉਂਜ ਤਾਂ ਕਹਿੰਦਾ ਹੈ ਕਿ ਮੈਂ ਤੇ ਭਾਈ ਵਾਹਿਗੁਰੂ ਦੇ ਘਰ ਦੇ ਵਿੱਚ ਵੱਸਦਾ, ਮੇਰੀ ਸੁਰਤ ਜੁੜੀ ਰਹਿੰਦੀ ਹੈ, ਬੋਲਣ ਦੀ ਕਿਹੜੀ ਗੱਲ ਜਿਵੇਂ ਮਰਜ਼ੀ ਕਹੀ ਜਾਈਏ। ਕਹਿ ਤੋ ਮਹਿਲੀ ਨਿਕਟ ਨਾ ਆਵੇ, ਪਰ ਗੁਰੂ ਦੇ ਤਾਂ ਕਦੀ ਕੋਲ ਵੀ ਨਹੀਂ ਸੀ ਗਿਆ। ਬਹੁਤ ਸਾਰੇ ਕਹਿ ਦਿੰਦੇ ਨਾ ਜੀ, ਮਨ ਸਾਫ਼ ਹੋਣਾ ਚਾਹੀਦਾ, ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਨਾ ਸਾਡੇ ਕੋਲ ਕਿਹੜਾ ਆਧੁਨਿਕ ਯੰਤਰ ਹੈ ਜਿਹਦੇ ਨਾਲ ਅਸੀਂ ਵੇਖ ਲਿਆ ਕਿ ਮੇਰਾ ਮਨ ਬੜਾ ਸਾਫ਼ ਹੈ। ਰੱਜ ਰੱਜ ਕੇ ਸਾਡੇ ਅੰਦਰ ਈਰਖਾ ਭਰੀ ਹੋਈ ਹੈ, ਸਾੜਾ ਭਰਿਆ ਹੋਇਆ ਹੈ, ਕ੍ਰੋਧ ਭਰਿਆ ਹੋਇਆ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਅਸੀਂ ਸੜ ਰਹੇ ਹਾਂ, ਪਰਾਏ ਧਨ ਨੂੰ ਮੰਦੀ ਨਜ਼ਰ ਨਾਲ ਤੱਕ ਰਹੇ ਹਾਂ। ਉਂਝ ਅਸੀਂ ਕਹਿ ਰਹੇ ਮੇਰਾ ਹਿਰਦਾ ਬੜਾ ਸ਼ੁੱਧ ਹੈ। ਗੁਰਮੁਖੋ, ਇਹ ਤਾਂ ਕਿਤੇ ਗੁਰਮਤ ਜਿਹੜੀ ਹੈ ਨਾ, ਉਹ ਸ਼ੀਸ਼ਾ ਹੈ, ਉਹਦੇ ਸਾਹਮਣੇ ਬਹਿ ਕੇ ਵੇਖੀਏ, ਫਿਰ ਪਤਾ ਲੱਗਦਾ ਹੈ ਕਿ ਮੈਂ ਕਿੱਥੇ ਕੁ ਖੜਾ ਹਾਂ।
ਅਤੀਤ ਸਦਾਏ ਮਾਇਆ ਕਾ ਮਾਤਾ।
ਖਾਵੇ ਦੇ ਤੌਰ ਤੇ ਕਹਿੰਦਾ ਮੈਂ ਅਤੀਤ ਹਾਂ, ਮੈਂ ਬੜਾ ਤਿਆਗੀ ਹਾਂ। ਜਿਵੇਂ ਅਸੀਂ ਕਹਿ ਦਈਏ ਨਾ ਜੀ, ਮੈਂ ਤੇ ਬੜਾ ਹੀ ਸੰਤੋਖੀ ਹਾਂ। ਸਾਨੂੰ ਸੰਤੋਖ ਦੀ ਡੈਫੀਨੇਸ਼ਨ ਦਾ ਪਤਾ ਨਹੀਂ ਹੈ, ਸੰਤੋਖ ਕਹਿੰਦੇ ਕਿਹਨੂੰ ਹੈ। ਜਿਹਦਾ ਕਿਤੇ ਮੇਰੇ ਵਰਗੇ ਦਾ ਕਿਤੇ ਹੱਥ ਨਹੀਂ ਨਾ ਪੈਂਦਾ, ਉਹ ਕਹਿੰਦਾ ਜੀ ਮੈਂ ਬੜਾ ਸੰਤੋਖੀ ਹਾਂ। ਤੇ ਕਿਤੇ ਉਹਦਾ ਪੈ ਜਾਵੇ, ਕਿਤੇ ਹੱਥ ਮਿਲ ਜੇ ਮੌਕਾ, ਤੇ ਫਿਰ ਵੇਖਣਾ ਚਾਹੀਦਾ ਉਹ ਕਿੰਨਾ ਕੁ ਸੰਤੋਖੀ ਹੈ। ਅਸਲ ਸੰਤੋਖ ਤੇ ਇਹ ਸੀ ਕਿ ਜੋ ਰੱਬ ਨੇ ਸਾਨੂੰ ਦਿੱਤਾ ਹੈ ਨਾ, ਅਸੀਂ ਉਹਦਾ ਸ਼ੁਕਰਾਨਾ ਹੀ ਕਰੀ ਜਾਈਏ ਕਿ ਵਾਹਿਗੁਰੂ ਮੇਰੀ ਇੰਨੀ ਕਾਬਲੀਅਤ ਨਹੀਂ ਸੀ, ਮੇਰੀ ਇੰਨੀ ਹੈਸੀਅਤ ਨਹੀਂ ਸੀ ਜਿੰਨਾ ਤੂੰ ਮੈਨੂੰ ਦਿੱਤਾ ਹੋਇਆ। ਇਹਨੂੰ ਸੰਤੋਖ ਕਹਿੰਦੇ ਸੀ। ਧੰਨਵਾਦ ਦੇ ਬੋਲ ਹੁੰਦੇ, ਗੱਲ ਕਹਿਣ ਨਾਲ ਸੰਤੋਖੀ ਨਹੀਂ ਹੈ। ਬਾਹਰੀ ਤੌਰ ਤੇ ਕਹਿ ਰਿਹਾ ਨਹੀਂ ਜੀ, ਅਸੀਂ ਪੈਸੇ ਨਾਲ ਪਿਆਰ ਨਹੀਂ ਕਰਦੇ ਜੀ, ਅਸੀਂ ਘਰ ਨਾਲ ਪਿਆਰ ਨਹੀਂ ਕਰਦੇ, ਤੇ ਫਿਰ ਸੰਗਤਾਂ ਦੇ ਕੋਲੋਂ ਪੈਸੇ ਇਕੱਠੇ ਕਰ ਕਰਕੇ ਸਾਨੂੰ ਬੈਂਕ ਬੈਲੈਂਸ ਬਣਾਉਣ ਦੀ ਕੀ ਲੋੜ ਹੈ। ਆ ਪਿੱਛੇ ਜੇ ਇੱਕ ਸਾਈਂ ਦਾਸ ਨਾਂ ਦਾ ਵਿਅਕਤੀ ਮਰ ਗਿਆ ਸੀ, ਤੇ 2.5 ਕੁਇੰਟਲ ਦੀ ਇੱਕ ਗੁਫਾ ਚੋਂ ਸੋਨਾ ਨਿਕਲਿਆ ਸੀ, ਤੇ ਬਾਕੀ ਉਹਦੀ ਜਿਹੜੀਆਂ ਗੁਫਾ ਸੀ ਉਹ ਖੋਲਣ ਨਹੀਂ ਸੀ ਦਿੱਤੀਆਂ। ਕਹਿੰਦੇ ਖਜ਼ਾਨੇ ਵਾਲੀ ਗੁਫਾ ਨੂੰ 1 ਕਰੋੜ ਦਾ ਦਰਵਾਜ਼ਾ ਹੀ ਲੱਗਾ ਹੋਇਆ ਸੀ। ਫਿਰ ਕੀ ਕਹੇਗੇ ਐਸੇ ਵਿਅਕਤੀਆਂ ਦੇ ਬਾਰੇ, ਬਾਹਰੋਂ ਧਾਰਮਿਕ ਹੈ, ਬਾਹਰੋਂ ਕਾਲੇ ਧਨ ਦਾ ਰੌਲਾ ਪਾਉਂਦੇ ਨੇ, ਤੇ ਮਾਫ਼ ਕਰ ਦੇਣਾ ਜਦੋਂ ਕਿਤੇ ਉਹਨਾਂ ਦੀ ਪ੍ਰਾਪਰਟੀ ਦੀ ਗੱਲ ਹੋਵੇ ਨਾ, ਫਿਰ ਕਹਿੰਦੇ 125 ਕਰੋੜ ਦੀ ਪ੍ਰਾਪਰਟੀ ਫਲਾਣੇ ਸਾਧ ਦੇ ਨਾਮ ਹੀ ਬੋਲਦੀ ਹੈ। ਬਾਹਰੋਂ ਤਾਂ ਖਵਾਉਂਦਾ ਮੈਂ ਬੜਾ ਤਿਆਗੀ ਹਾਂ, ਅਤੀਤ ਸਦਾਏ ਮਾਇਆ ਕਾ ਮਾਤਾ, ਪਰੰਤੂ ਮਾਇਆ ਦੇ ਵਿੱਚ ਮੱਤਿਆ ਹੋਇਆ ਰੰਗਿਆ ਹੋਇਆ ਹੈ।
ਮਨ ਨਹੀਂ ਪ੍ਰੀਤ ਕਹਿ ਮੁਖ ਰਤਾ,
ਮਨ ਦੇ ਵਿੱਚ ਗੁਰੂ ਪਰਮੇਸ਼ਰ ਦੇ ਪ੍ਰਤੀ ਰਤਾ ਜਿੰਨੀ ਪ੍ਰੇਮ ਪ੍ਰੀਤ ਨਹੀਂ ਹੈ, ਕਾਦਰ ਤੇ ਕੁਦਰਤ ਨਾਲ ਇੱਕ ਸੁਰ ਹੋ ਕੇ ਨਹੀਂ ਚੱਲਦਾ, ਔਰ ਮਨ ਦੇ ਅੰਦਰ ਪ੍ਰੀਤ ਨਹੀਂ ਹੈ ਆਪਣੇ ਗੁਰੂ ਦੇ ਪਰਥਾਏ, ਤੇ ਮੂੰਹੋਂ ਕਹਿ ਜਾ ਰਿਹਾ ਨਹੀਂ ਜੀ ਮੈਂ ਤੇ ਬੜਾ ਰੰਗਿਆ ਹੋਇਆ ਜੀ, ਬੜਾ ਰੰਗ ਲੱਗਿਆ ਹੋਇਆ ਜੀ, ਆਹਾ ਕਿਆ ਬਾਤਾਂ ਜੀ। ਮੈਂ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਸੁਣਦਾ, ਨਾਲੇ ਫਿਰ ਉਹਨੂੰ ਥੋੜ੍ਹਾ ਜਿਹਾ ਸੁਣ ਕੇ ਤੇ ਸਮਝਾ ਦੇਈਦਾ, ਗੁਰਮੁਖਾ ਚੰਗੀ ਗੱਲ ਹੈ ਜੇ ਤੇਰੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਪਰੰਤੂ ਇੰਨਾ ਘਮੰਡ ਚੰਗਾ ਨਹੀਂ ਹੁੰਦਾ, ਤੂੰ ਤੇ ਅਜੇ ਜਾਣਿਆ ਹੀ ਕੱਖ ਨਹੀਂ। ਅਸੀਂ ਕਹਿੰਦੇ ਮੈਂ ਬਹੁਤ ਕੁਛ ਜਾਣ ਲਿਆ, ਮੈਂ ਤੇ ਬੜਾ ਰੰਗਿਆ ਗਿਆ ਜੀ, ਬੜੀ ਕਿਰਪਾ ਹੋ ਗਈ ਹੈ ਜੀ। ਚੰਗੀ ਗੱਲ ਹੈ ਜੇ ਗੁਰੂ ਦੀ ਕਿਰਪਾ ਹੋਊਗੀ ਤੇ ਧੰਨਵਾਦ ਕਰ, ਪਰੰਤੂ ਮਨ ਨਹੀਂ ਪ੍ਰੀਤ ਕਹੇ ਮੁੱਖ ਰਾਤਾ, ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ ਨਹੀਂ ਹੈ, ਗੁਰਬਾਣੀ ਦੇ ਨਾਲ ਪਿਆਰ ਨਹੀਂ ਹੈ, ਗੁਰਬਾਣੀ ਦਾ ਕੋਈ ਸਤਿਕਾਰ ਨਹੀਂ ਹੈ, ਉਂਝ ਕਹਿ ਰਿਹਾ ਜੀ ਮੈਂ ਤੇ ਗੁਰੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਹਾਂ।
ਕਹੋ ਨਾਨਕ ਪ੍ਰਭ ਬਿਨੋ ਸੁਨੀਜਾ,
ਇਹਨੀਆਂ ਪੰਕਤੀਆਂ ਵਿੱਚ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਹੇ ਭਾਈ ਇਹ ਗੁਰੂ ਕੇ ਸਿੱਖ ਅਰਦਾਸ ਕਰਿਆ ਕਰ, ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਇਹ ਬੇਨਤੀ ਕਹਿ, ਇਹ ਤਰਲਾ ਲੈ ਕਿ ਮੇਰੇ ਵਾਹਿਗੁਰੂ ਜੀ ਮੇਰੀ ਇਹ ਬੇਨਤੀ ਹੈ ਤੇ ਇਸ ਨੂੰ ਸਰਵਣ ਕਰ ਲਵੋ।
ਕੁਚਲ ਕਠੋਰ ਕਾਮੀ ਮੁਕਤ ਕੀਜਾ,
ਕਿਉਂਕਿ ਮੈਂ ਕੁਚਲ ਹਾਂ, ਮੰਦ ਭਾਵਨਾ ਵਾਲਾ ਮੇਰਾ ਜੀਵਨ ਹੈ, ਔਰ ਮੈਂ ਜਿੱਥੇ ਮੰਦ ਚੱਲਣੀ ਹਾਂ ਉੱਥੇ ਬੜਾ ਕਠੋਰ ਵੀ ਹੈ, ਸਖਤ ਵੀ ਹੈ, ਕਾਮਾਦਿਕ ਵਾਸ਼ਨਾਵਾਂ ਦਾ ਵੀ ਮੈਂ ਸ਼ਿਕਾਰ ਹਾਂ, ਕਿਰਪਾ ਕਰੋ ਮੇਰੀ ਇਹਨਾਂ ਤੋਂ ਖਲਾਸੀ ਕਰ ਦਿਓ। ਕੀ ਅਸੀਂ ਕਦੀ ਗੁਰੂ ਨੂੰ ਜਾ ਕੇ ਗੱਲ ਕਹੀਏ? ਗੁਰੂ ਕੋਲ ਜਾ ਕੇ ਤਾਂ ਅਸੀਂ ਕਹਿੰਦੇ ਨਹੀਂ ਜੀ ਮੇਰੇ ਵਰਗਾ ਸਾਊ ਬੰਦਾ ਕੋਈ ਨਹੀਂ, ਮੇਰੇ ਆਂਢੀ ਗੁਆਂਢੀ ਮਾੜੇ, ਬਸ ਮੈਂ ਹੀ ਚੰਗਾ ਹੈ। ਅਸੀਂ ਗੁਰੂ ਦੇ ਕੋਲ ਜਾ ਕੇ ਜਿਹੜਾ ਅੰਦਰਲਾ ਰੋਣਾ ਹੈ ਉਹ ਰੋਈਏ, ਜਿੰਨੀ ਦੇਰ ਤੱਕ ਅਸੀਂ ਡਾਕਟਰ ਨੂੰ ਜਾ ਕੇ ਆਪਣਾ ਸਹੀ ਰੋਗ ਨਹੀਂ ਦੱਸਾਂਗੇ, ਸਾਡਾ ਕਦੀ ਇਲਾਜ ਨਹੀਂ ਹੋ ਸਕਦਾ, ਸਹੀ ਟ੍ਰੀਟਮੈਂਟ ਨਹੀਂ ਹੋ ਸਕਦਾ, ਗੁਰੂ ਦੇ ਕੋਲ ਜਾ ਕੇ ਉੱਥੇ, ਕਿਉਂਕਿ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ, ਗੁਰੂ ਦੀ ਹਜ਼ੂਰੀ ਦੇ ਵਿੱਚ ਫੁਕਰੇਬਾਜ਼ੀ ਨਹੀਂ ਚੱਲਣੀ, ਗੁਰੂ ਨੂੰ ਜਾ ਕੇ ਬੇਨਤੀ ਕਰ, ਕੁਚਲ ਕਠੋਰ ਕਾਮੀ ਮੁਕਤ ਕੀਜੈ,
ਦਰਸ਼ਨ ਦੇਖੇ ਕੀ ਵਡਿਆਈ।
ਵਾਹਿਗੁਰੂ ਜੀ ਤੁਹਾਡੇ ਦੀਦਾਰ ਕਰਨ ਦੀ ਇਹ ਵਡਿਆਈ ਹੈ, ਬਖਸ਼ਿਸ਼ ਹੈ, ਦਰਸ਼ਨ ਦੇਖੇ ਕੀ ਵਡਿਆਈ। ਆਪਾਂ ਮੰਗਦੇ ਵੀ ਹਾਂ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅਸੀਂ ਗੁਰੂ ਦੇ ਬਾਹਰੀ ਦਰਸ਼ਨ ਵੀ ਕਰਨੇ ਹੈ ਤੇ ਗੁਰੂ ਦੀ ਅੰਦਰੂਨੀ ਦਰਸ਼ਨ ਵੀ ਕਰਨੇ ਹੈ, ਬਲਕਿ ਸਹਿਜ ਪਾਠ ਵੀ ਕਰਨਾ ਹੈ, ਗੁਰਬਾਣੀ ਵਿਚਾਰ ਕੇ ਵੀ ਪੜ੍ਹਨੀ ਹੈ।
ਤੁਮ ਸੁਖਦਾਤੇ ਪੁਰਖ ਸੁਭਾਈ,
ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਵਡਿਆਈ ਹੈ, ਬਖਸ਼ਿਸ਼ ਸਾਨੂੰ ਪ੍ਰਾਪਤ ਹੁੰਦੀ ਹੈ, ਪਤਾ ਚੱਲ ਜਾਂਦਾ ਹੈ ਕਿ ਹੇ ਵਾਹਿਗੁਰੂ ਇਹ ਗੁਰ ਪਰਮੇਸ਼ਰ ਜੀ ਹੋ, ਤੁਸੀਂ ਸਾਰੇ ਸੁੱਖਾਂ ਨੂੰ ਦੇਣ ਵਾਲੇ ਦਾਤੇ ਹੋ, ਔਰ ਤੁਸੀਂ ਸਰਬ ਵਿਆਪਕ ਹੋ, ਔਰ ਤੁਸੀਂ ਹੀ ਇੱਕ ਸਭ ਤੋਂ ਸ੍ਰੇਸ਼ਟ ਤੇ ਉੱਤਮ ਹੋ, ਔਰ ਤੁਸੀਂ ਸਾਰਿਆਂ ਨਾਲ ਪਿਆਰ ਕਰਨ ਵਾਲੇ ਹੋ। ਇਸ ਵਾਸਤੇ ਮੇਰੀ ਇਹ ਬੇਨਤੀ ਹੈ, ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੈ, ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾਤੇ ਪੁਰਖ ਸੁਭਾਈ। ਇਸ ਸ਼ਬਦ ਦੇ ਵਿੱਚ ਦੋ ਰਹਾਉ ਵਾਲੀਆਂ ਪੰਕਤੀਆਂ ਨੇ, ਕਿਉਂਕਿ ਪਹਿਲੇ ਬੰਦ ਜਿਹੜੇ ਨੇ ਉਹਨਾਂ ਦੇ ਵਿੱਚ ਹੱਠ ਕਰਨ ਵਾਲੇ ਵਿਅਕਤੀ ਦੀ ਅਵਸਥਾ ਦੱਸੀ ਹੈ, ਔਰ ਅਖੀਰਲਾ ਬੰਦ ਜਿਹੜਾ ਰਹਾਉ ਵਾਲਾ ਉਸ ਦੇ ਅੰਦਰ ਸਾਨੂੰ ਵਾਹਿਗੁਰੂ ਅਕਾਲ ਪੁਰਖ ਦੀ ਦੇ ਹਜ਼ੂਰ ਬੇਨਤੀ ਕਰਨ ਦਾ ਵੱਲ ਸਿਖਾਇਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅੱਜ ਦੇ ਹੋਏ ਅੰਮ੍ਰਿਤ ਬਚਨਾਂ ਦੀ ਵਿਚਾਰ ਸਿਮਰਨ ਬਣ ਕੇ ਆਪਾਂ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਪਠਾਨਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਸਾਰੇ ਭੈਣ ਭਰਾਵਾਂ ਨੂੰ ਗੁਰਮਤਿ ਦੀ ਵਿਚਾਰ ਸਾਂਝ ਕਰਨ ਦਾ ਅਵਸਰ ਦੇ ਕੇ ਨਿਵਾਜਿਆ ਹੈ। ਸੋ ਸਮੁੱਚੀ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਠਾਨਕੋਟ ਧੰਨਵਾਦ, ਔਰ ਸਾਰੀਆਂ ਸੰਗਤਾਂ ਦਾ ਧੰਨਵਾਦ, ਅਤੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਘਰ ਵਿੱਚ ਬਾਣੀ ਆ ਜਾਵੇ, ਹਰ ਘਰ ਵਿੱਚ ਬਾਣਾ ਆ ਜਾਵੇ, ਸਾਡੇ ਸਿੱਖਾਂ ਦਾ ਆਪਸੀ ਪ੍ਰੇਮ ਪਿਆਰ ਬਣ ਜਾਵੇ, ਤੇਰੇ ਚਰਨਾਂ ਨਾਲ ਸਾਡੀ ਪ੍ਰੀਤੀ ਬਣ ਜਾਵੇ। ਆਓ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰਦੇ ਹਾਂ ਜੀ।
ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾਤੇ ਪੁਰਖ ਸੁਭਾਈ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।